निर्वैर अकाल मूरत अजूनी सैभं गुरप्रसाद जप आदि सच जुगाद सच है भी सच नानक हो से भी सच चक्र चहन अर भरन जात अर पात नहन जेहे रूप रंग अर रेख पेख को कह ना सकत केह अचल मूरत अनपौ प्रकाश हम तो कह जाए कोट इंद्र इंद्राण साह सहाण गणज त्रिपवन महीप सुर नार्य सुर नेत नेत बंतरण कहत तव सर्व नाम कथे कवन कर्म नाम वर्णत सुमत मोख उचरा शास्त्र खट पिंग गिरन चढ़ जाए अंध लखे बदरो सुना जाओ काल कृपा कराए कहां बुद्ध प्रभ तुष हमारे वर्ण सका मेहमान जो तुहारी हम ना सकत कर सिफत तुम्हारी आप ले हो तुम कथा सुधारी जेता जियो पिंड सब तेरा तू अंतर जामे पुरख भगवान दासन दास कहे जन नानक जे हा तू कराए है ते हा हाँ करी वख्यान बेशुमार अथह अगणत अतोला ज्यो बुलावो हो त्यों नानक दास बोले तन तन श्री गुरु ग्रंथ साहिब जी महाराज सतगुरां दे चरणां दे नाल जुड़ बैठी साध संगत सत संगी जनो गुरु गोबिंद सिंह जी महाराज कलगीधर पातशाह जी दी बख्शिश कीती होई फतेह सरबत संगतां प्रवान करो जी वाहेगुरु जी का खालसा वाहेगुरु जी की फतेह सतगुरां दी रहमत है गुरु पातशाह जी ने अपनी बख्शिश करके रहमत करके ਗੁਰਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਦਸਵੇਂ ਗ੍ਰੰਥ ਦੇ ਵਿੱਚ ਬਚਨ ਕਰਦੇ ਨੇ, ਸੁਣੇ ਗੁੰਗ ਜੋਈ ਆਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਨੇ, ਗੂੰਗਾ ਮਨੁੱਖ ਵੀ ਗੁਰੂ ਪਾਤਸ਼ਾਹ ਦੇ ਹਜ਼ੂਰ ਪਹੁੰਚ ਜਾਵੇ ਉਸ ਨੂੰ ਜ਼ਬਾਨ ਮਿਲ ਜਾਇਆ ਕਰਦੀ ਹੈ, ਰਹਿਮਤ ਹੋ ਜਾਂਦੀ ਹੈ, ਬੜੀ ਠੋਸ ਮਿਸਾਲ ਮਿਲਦੀ ਹੈ ਸਿੱਖ ਹਿਸਟਰੀ ਦੇ ਅੰਦਰ। ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਉਮਰ ਘੱਟ ਸੀ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ, 5 ਸਾਲ ਦੀ ਉਮਰ ਸੀ ਜਦੋਂ ਗੁਰਿਆਈ ਪ੍ਰਾਪਤ ਹੋ ਗਈ। 8 ਸਾਲ ਤੇ ਕੁਝ ਸਮਾਂ ਬਤੀਤ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਗੁਰਿਆਈ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਪਿੰਡ ਪੰਜੋਖਰਾ ਪਹੁੰਚੇ, ਸਾਡੇ ਇੰਡੀਆ ਦੇ ਅੰਦਰ ਅੰਬਾਲਾ ਸ਼ਹਿਰ, ਉੱਥੋਂ ਸਿੱਧੀਆਂ ਬੱਸਾਂ ਜਾਂਦੀਆਂ ਨੇ ਪੰਜੋਖਰਾ ਪਿੰਡ ਤੱਕ। ਇਤਿਹਾਸੀ ਸਥਾਨ ਹੈ, ਉੱਥੇ ਸਤਿਗੁਰਾਂ ਨੇ ਆਪਣੇ ਚਰਨ ਪਾਏ। ਗੁਰੂ ਪਾਤਸ਼ਾਹ ਜੀ ਦੀ ਬਾਣੀ ਸੰਬੋਧਨ ਕਰਦੀ ਹੈ, ਜਿੱਥੇ ਜਾਏ ਬਏ ਮੇਰਾ ਸਤਿਗੁਰੂ ਸੋ ਥਾਨ ਸੋ ਆਵਾ ਰਾਮ ਰਾਜੇ। ਉਹ ਧਰਤੀ, ਉਹ ਜਗ੍ਹਾ ਭਾਗਾਂ ਵਾਲੀ ਹੋ ਗਈ ਜਿੱਥੇ ਸਤਿਗੁਰਾਂ ਨੇ ਚਰਨ ਪਾਏ। ਪਿੰਡ ਪੰਜੋਖਰਾ ਦੇ ਵਿੱਚ ਜਦੋਂ ਪਹੁੰਚੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਲਾਲ ਚੰਦ ਬ੍ਰਾਹਮਣ ਨੇ ਵੇਖਿਆ ਇੱਕ ਛੋਟਾ ਜਿਹਾ ਬੱਚਾ, ਸੋਚਦਾ ਹੈ ਕਿ ਗੁਰੂ ਕਿਵੇਂ ਹੋ ਸਕਦਾ, ਉਮਰ ਦੇ ਨਾਲ ਕੋਈ ਸੰਬੰਧ ਨਹੀਂ ਸੀ ਸਾਧ ਸੰਗਤ, ਬਾਬੇ ਨਾਨਕ ਤੋਂ ਲੈ ਕੇ ਜੋਤ ਜਗਦੀ ਆ ਰਹੀ ਸੀ। 10 ਗੁਰੂ ਸਾਹਿਬਾਂ ਤੱਕ 245 ਸਾਲ ਇਸ ਜਗਤ ਦੇ ਵਿੱਚ ਰਹਿੰਦਿਆਂ ਦਸਾਂ ਪਾਤਸ਼ਾਹੀਆਂ ਨੇ ਸੱਚ ਦਾ ਉਪਦੇਸ਼ ਦਿੱਤਾ ਸਾਰੇ ਜਗਤ ਨੂੰ। ਉਮਰ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਸੀ, ਜੋਤ ਜਗਦੀ ਸੀ ਬਾਬੇ ਨਾਨਕ ਦੀ। ਲਾਲ ਚੰਦ ਬ੍ਰਾਹਮਣ ਸੋਚਦਾ ਹੈ ਗੁਰੂ ਕਿਵੇਂ ਹੋ ਸਕਦਾ, ਸਵਾਲ ਕਰ ਦਿੱਤਾ ਲਾਲ ਚੰਦ ਬ੍ਰਾਹਮਣ ਨੇ, ਹੰਕਾਰ ਦੇ ਵਿੱਚ ਮਤਿਆ ਹੋਇਆ ਕਹਿ ਰਿਹਾ, ਕ੍ਰਿਸ਼ਨ ਭਗਵਾਨ ਆਇਆ ਸੀ ਦੁਨੀਆ ਦੇ ਵਿੱਚ, ਉਹਨੇ ਗੀਤਾ ਰਚੀ ਸੀ, ਤੁਹਾਨੂੰ ਦੁਨੀਆ ਦੇ ਲੋਕ ਕਹਿੰਦੇ ਨੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਉਸ ਗੀਤਾ ਦੇ ਅਰਥੀ ਕਰਕੇ ਸੁਣਾ ਦਿਓ। ਬੜਾ ਵੱਡਾ ਹੰਕਾਰ ਸੀ ਇਹਨਾਂ ਬਚਨਾਂ ਦੇ ਵਿੱਚ। ਮੈਂ ਬੇਨਤੀ ਕਰਾਂ ਸਾਧ ਸੰਗਤ, ਸੇਵਕਾਂ ਨੂੰ ਵਡਿਆਈਆਂ ਦੇਣ ਵਾਲਾ ਘਰ ਸਿਰਫ ਬਾਬੇ ਨਾਨਕ ਦਾ ਘਰ ਹੈ, ਜਿਨ੍ਹਾਂ ਨੇ ਆਪਣਿਆਂ ਸੇਵਕਾਂ ਨੂੰ ਵਡਿਆਈਆਂ ਦਿੱਤੀਆਂ ਨੇ। ਜਦੋਂ ਲਾਲ ਚੰਦ ਬ੍ਰਾਹਮਣ ਨੇ ਕਿਹਾ ਸੀ ਨਾ, ਕ੍ਰਿਸ਼ਨ ਭਗਵਾਨ ਨੇ ਗੀਤਾ ਰਚੀ ਸੀ, ਤੁਸੀਂ ਉਸ ਗੀਤਾ ਦੇ ਅਰਥ ਹੀ ਕਰਕੇ ਸੁਣਾ ਦਿਓ, ਤੇ ਜਿੰਨੇ ਕੁ ਸਰੀਰ ਉੱਥੇ ਬੈਠੇ ਸਨ ਉਹਨਾਂ ਦੇ ਵਿੱਚ ਇੱਕ ਛੱਜੂ ਝੀਵਰ ਸੀ ਬੈਠਾ, ਮਹਿਰਾ ਸਿੱਖ ਮੈਂ ਬੇਨਤੀ ਕਰਾਂ, ਇਸੇ ਹੀ ਬਰਾਦਰੀ ਦੇ ਵਿੱਚੋਂ ਭਾਈ ਹਿੰਮਤ ਰਾਏ ਹੋਇਆ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਣ ਬਖਸ਼ਿਆ, ਪੰਜਾਂ ਪਿਆਰਿਆਂ ਦੇ ਵਿੱਚ ਉਹਨਾਂ ਨੂੰ ਭਾਈ ਹਿੰਮਤ ਸਿੰਘ ਜੀ ਕਿਹਾ ਜਾਂਦਾ। ਉਸ ਵੇਲੇ ਛੱਜੂ ਝੀਵਰ ਜਿਹੜਾ ਕਿ ਜਮਾਂਦਰੂ ਗੂੰਗਾ ਸੀ, ਕਦੇ ਬੋਲਿਆ ਤੱਕ ਨਹੀਂ ਸੀ, ਗੀਤਾ ਉਸਦੇ ਸਾਹਮਣੇ ਰੱਖ ਦਿੱਤੀ ਤੇ ਉਹ ਮਨੁੱਖ ਦੇ ਸਿਰ ਦੇ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੜੀ ਰੱਖ ਦਿੱਤੀ। ਅੱਠਵੇਂ ਪਾਤਸ਼ਾਹ ਜੀ ਛੜੀ ਰੱਖਦੇ ਹੁੰਦੇ ਸਨ ਹੱਥ ਵਿੱਚ, ਤੇ ਸਾਧ ਸੰਗਤ ਜਿਸ ਮਨੁੱਖ ਦੇ ਸੀਸ ਦੇ ਉੱਤੇ ਰਹਿਮਤ ਦਾ ਹੱਥ ਟਿਕ ਜਾਏ, ਸਾਧ ਸੰਗਤ ਉਹਨੂੰ ਤੇ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਉਸ ਮਨੁੱਖ ਦੇ ਕਪਾਟ ਖੁੱਲ ਗਏ ਸਾਧ ਸੰਗਤ, ਗੀਤਾ ਸਾਹਮਣੇ ਸੀ, ਛੱਜੂ ਗੀਤਾ ਦਾ ਅਧਿਆਇ ਪੜ੍ਹਦਾ ਜਾ ਰਿਹਾ ਸੀ, ਉਹਦੇ ਨਾਲ ਨਾਲ ਅਰਥ ਕਰਦਾ ਜਾ ਰਿਹਾ ਸੀ। ਹੈਰਾਨ ਸੀ ਲਾਲ ਚੰਦ ਬ੍ਰਾਹਮਣ, ਜਿਹੜਾ ਸੋਚ ਰਿਹਾ ਸੀ ਕਿ ਇਹ ਤੇ ਜਮਾਦਰੂ ਗੂੰਗਾ ਸੀ, ਕਦੇ ਬੋਲਿਆ ਨਹੀਂ ਸੀ, ਗੀਤਾ ਦਾ ਪਾਠ ਕਰਨਾ ਤੇ ਇੱਕ ਪਾਸੇ ਰਹਿ ਗਿਆ, ਇਹ ਤੇ ਗੀਤਾ ਦੇ ਅਰਥ ਕਰਦਾ ਜਾ ਰਿਹਾ। ਇਹ ਸ਼ਕਤੀ ਇਹ ਰਹਿਮਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਖਸ਼ੀ ਸੀ ਛੱਜੂ ਝੀਵਰ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸੁਣੇ ਗੁੰਗ ਜੋ ਯਾਹੇ ਸੋ ਰਸ ਨਾ ਪਾਵਈ। ਦਸ਼ਮੇਸ਼ ਜੀ ਬਚਨ ਕਰਦੇ ਨੇ ਕਿ ਭਾਈ ਜਿਹੜਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਪਹੁੰਚ ਜਾਂਦਾ ਹੈ, ਬੇਸ਼ੱਕ ਗੂੰਗਾ ਹੋਵੇ ਉਹਨੂੰ ਜ਼ਬਾਨ ਮਿਲ ਜਾਇਆ ਕਰਦੀ ਏ, ਬੋਲਣਾ ਸ਼ੁਰੂ ਹੋ ਜਾਂਦਾ। ਜਿਸ ਤਰ੍ਹਾਂ ਛੱਜੂ ਝੀਵਰ ਤੇ ਰਹਿਮਤ ਹੋਈ, ਬਖਸ਼ਿਸ਼ ਹੋਈ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸੁਣੇ ਮੂੜ ਚਿੱਤ ਲਾਏ ਚਤਰਤਾ ਆਵਈ। ਪਿੰਡਾਂ ਦੀ ਬੋਲੀ ਹੈ ਸਾਧ ਸੰਗਤ, ਮੂੜ ਮਨੁੱਖ ਉਹਨੂੰ ਕਹਿੰਦੇ ਨੇ ਜਿਹੜਾ ਮੰਦ ਬੁੱਧੀ ਹੋਵੇ, ਆਪਣੀ ਗੱਲ ਨੂੰ ਸਿੱਧ ਕਰਦਾ ਜਾ ਰਿਹਾ ਹੋਵੇ, ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ, ਉਹਨੂੰ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਮੂੜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵਈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਭਾਈ ਇਹੋ ਜਿਹਾ ਮਨੁੱਖ ਵੀ ਅਗਰ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਪਹੁੰਚ ਗਿਆ ਚਾਤਰ ਬਣ ਜਾਏਗਾ, ਬੁੱਧੀਵਾਨ ਬਣ ਜਾਏਗਾ, ਰਹਿਮਤ ਹੋ ਜਾਏਗੀ ਅਕਾਲ ਪੁਰਖ ਵਾਹਿਗੁਰੂ ਦੀ। ਸ਼ਰਤ ਇਹ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਣਾ ਚਾਹੀਦਾ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਕਰਦੇ ਨੇ, ਸਤ ਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰੂ ਦਾ ਉਪਦੇਸ਼ ਸੁਣ ਤੇਰੇ ਨਾਲ ਨਿਭ ਜਾਏਗਾ ਆਖਰੀ ਸਵਾਸ ਤੱਕ। ਪਿੰਡਾਂ ਦੀ ਇੱਕ ਬੜੀ ਪ੍ਰਸਿੱਧ ਕਹਾਵਤ ਹੈ, ਸਾਧ ਸੰਗਤ ਕਹਿੰਦੇ ਹੁੰਦੇ ਨੇ, ਤਰੇਹ ਲੱਗੀ ਹੋਵੇ ਨਾ, ਪਿਆਸ ਲੱਗੀ ਹੋਵੇ ਤੇ ਖੂਹ ਦੇ ਕੋਲ ਜਾਣਾ ਪੈਂਦਾ ਹੈ, ਖੂਹ ਨਹੀਂ ਕਦੀ ਚੱਲ ਕੇ ਗਏ। ਗੁਰੂ ਦਾ ਉਪਦੇਸ਼ ਸੁਣਨ ਦੇ ਵਾਸਤੇ ਗੁਰੂ ਦੇ ਹਜ਼ੂਰ ਆਉਣਾ ਪਏਗਾ, ਪਹੁੰਚਣਾ ਹੋਏਗਾ, ਤਾਂ ਹੀ ਤੇ ਰਹਿਮਤ ਹੋਵੇਗੀ ਨਾ। ਸਤਿਗੁਰੂ ਜੀ ਕਹਿੰਦੇ ਨੇ, ਸੁਣੇ ਮੂੜ ਚਿਤ ਲਾਏ। ਇਹੋ ਜਿਹਾ ਮੰਦ ਬੁੱਧੀ ਮਨੁੱਖ ਵੀ ਗੁਰੂ ਦੇ ਹਜ਼ੂਰ ਪਹੁੰਚ ਗਿਆ, ਦਸ਼ਮੇਸ਼ ਜੀ ਕਹਿੰਦੇ ਨੇ, ਉਹ ਚਾਤਰ ਬਣ ਜਾਏਗਾ, ਬੁੱਧੀਵਾਨ ਬਣ ਜਾਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗ ਗੌੜੀ 52 ਅੱਖਰੀ ਦੇ ਅੰਦਰ ਬਚਨ ਕੀਤਾ, ਬਾਬੇ ਨਾਨਕ ਦੀ 5ਵੀਂ ਜੋਤ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਰਸਨਾ ਤੋਂ ਕਹਿੰਦੇ ਨੇ, ਅਤ ਸੁੰਦਰ, ਪਹਿਲੇ ਦਰਜੇ ਦਾ ਸੁੰਦਰ ਹੋਵੇ, ਖੂਬਸੂਰਤ ਹੋਵੇ, ਸੁਹਾਪਣ ਕੋਲ ਹੋਵੇ। ਅਤ ਲਫ਼ਜ਼ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ, ਇਹ ਦੋ ਜ਼ਿਲ੍ਹਿਆਂ ਦੀ ਬੋਲੀ ਇੱਕੋ ਹੀ ਹੈ, ਉੱਥੇ ਸੁਣਨ ਨੂੰ ਮਿਲਦਾ। ਅਤ ਕਹਿੰਦੇ ਨੇ ਜਿਹੜੀ ਵਸਤੂ, ਜਿਹੜੀ ਚੀਜ਼ ਹਿਸਾਬੋਂ ਵੱਧ ਹੋਵੇ, ਉਹਦੇ ਮੁਕਾਬਲੇ ਤੇ ਹੋਰ ਕੋਈ ਨਾ ਹੋਵੇ, ਉਹਨੂੰ ਕਹਿੰਦੇ ਨੇ ਅਤ। ਅਤ ਸੁੰਦਰ, ਬੇਅੰਤ ਖੂਬਸੂਰਤੀ ਹੋਵੇ, ਕੁਲੀਨ ਚੰਗੀ ਕੁਲ ਦੇ ਵਿੱਚ ਜਨਮਿਆ ਹੋਵੇ। ਬੜੀ ਪ੍ਰਸਿੱਧ ਗੱਲ ਹੈ, ਸਾਧ ਸੰਗਤ ਕਈਆਂ ਨੂੰ ਆਪਣੀ ਕੁਲ ਦਾ, ਆਪਣੇ ਖਾਨਦਾਨ ਦਾ ਬੜਾ ਹੰਕਾਰ ਹੁੰਦਾ ਹੈ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਚੰਗੀ ਕੁਲ ਦੇ ਵਿੱਚ ਜਨਮਿਆ ਹੋਵੇ, ਅਤ ਸੁੰਦਰ ਕੁਲੀਨ ਚਤਰ, ਚਤਰ ਅਕਲ ਦਾ ਧਨੀ ਹੋਵੇ, ਚਾਤਰ ਹੋਵੇ, ਚਾਰ ਗੱਲਾਂ ਜਾਣਦਾ ਹੋਵੇ, ਮੁੱਖ ਗਿਆਨੀ, ਆਪਣੇ ਆਪ ਨੂੰ ਗਿਆਨੀ ਕਹਾਉਂਦਾ ਹੋਵੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਗਿਆਨੀ ਲਫ਼ਜ਼ ਵਿਦਵਾਨ ਤੇ ਟੁੱਕਦਾ, ਗਿਆਨਵਾਨ ਸੋਝੀ ਵਾਲੇ ਮਨੁੱਖ ਤੇ ਟੁੱਕਦਾ। ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਬਾਬਾ ਜੀ ਹੋਇਆ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੂੰ ਬਾਬਾ ਜੀ ਕਹਿੰਦੇ ਹੁੰਦੇ ਸਨ, ਹਰਿਮੰਦਰ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ। ਗਿਆਨੀ ਨਹੀਂ ਸਨ ਕਹਿੰਦੇ, ਬਜ਼ੁਰਗੀ ਦੀ ਪਦਵੀ ਹੈ ਗ੍ਰੰਥੀ ਸਿੰਘ ਦੀ, ਪੇਸ਼ਾ 18 ਸਾਲ ਦੀ ਉਮਰ ਕਿਉਂ ਨਾ ਹੋਵੇ, ਬਾਬਾ ਜੀ ਹੁੰਦਾ ਹੈ ਉਹ। ਇਸ ਕਰਕੇ ਮੁੱਖ ਗਿਆਨੀ ਆਪਣੇ ਆਪ ਨੂੰ ਗਿਆਨਵਾਨ ਬੁੱਧੀਵਾਨ ਕਹਾਉਂਦਾ ਹੋਵੇ। ਧੰਨਵੰਤ 5ਵਾਂ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਨੇ, ਦਮੜੇ ਵੀ 4 ਪੱਲੇ ਹੋਣ, ਸਾਰਾ ਕੁਝ ਹੋਵੇ, ਦੌਲਤ ਬੇਅੰਤ ਹੋਵੇ ਕੋਲ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧੰਨਵੰਤ। ਇਹ ਪੰਜ ਬਚਨ ਕਰਕੇ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਰ ਦਿੱਤਾ ਫਿਰ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਸਾਰਾ ਕੁਝ ਹੁੰਦਿਆਂ ਹੋਇਆ ਭਗਵੰਤ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਅਜੇ ਪ੍ਰੀਤ ਪ੍ਰਾਪਤ ਨਹੀਂ ਨਾ ਹੋਈ। ਇਹ ਸਮਝ ਲਓ ਕਿ ਦੁਨੀਆਂ ਦੇ ਵਿੱਚ ਇਸ ਜਗਤ ਦੇ ਵਿੱਚ ਮੁਰਦਾ ਲਾਸ਼ ਤੁਰੀ ਫਿਰਦੀ ਹੈ, ਉਹਨੂੰ ਜਿਉਂਦਿਆਂ ਦੇ ਵਿੱਚ ਦਾਖਲ ਨਹੀਂ ਕੀਤਾ। ਗੁਰੂ ਦੀ ਬਾਣੀ ਨੇ ਰੋਜ਼ ਅਸੀਂ ਰਹਿਰਾਜ ਸਾਹਿਬ ਜੀ ਦਾ ਪਾਠ ਸੁਣਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ, ਘਰਾਂ ਦੇ ਵਿੱਚ ਬੈਠ ਕੇ ਵੀ ਅਸੀਂ ਗੁਟਕਾ ਫੜ ਕੇ ਬਾਬੇ ਦੀ ਬਾਣੀ ਪੜ੍ਹਦੇ ਹਾਂ, ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਹਾਂ। ਬਾਬੇ ਨਾਨਕ ਨੇ ਬਚਨ ਕੀਤਾ ਆਸਾ ਰਾਗ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਆਖਾਂ ਜੀਵਾ ਵਿਸਰੇ ਮਰ ਜਾਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਚਿਰ ਤੇਰੀ ਜ਼ਬਾਨ ਆਖਦੀ ਹੈ ਨਾ, ਜਪ ਰਹੀ ਹੈ, ਉਹ ਸਮਾਂ ਸੁਹਾਵਣਾ, ਉਹ ਸੋਭਨੀਕ, ਤੇ ਉਸ ਸਮੇਂ ਦੇ ਵਿੱਚ ਤੈਨੂੰ ਜਿਉਂਦਿਆਂ ਦੇ ਵਿੱਚ ਦਾਖਲ ਕੀਤਾ ਬਾਬੇ ਨਾਨਕ ਨੇ, ਤੇ ਜਦੋਂ ਵਿਸਰ ਜਾਂਦਾ ਨਾ ਪਰਮੇਸ਼ਰ ਦਾ ਨਾਮ, ਗੁਰੂ ਨਾਨਕ ਦੇਵ ਜੀ ਨੇ ਵੀ ਮੁਰਦਾ ਕਰਾਰ ਦੇ ਦਿੱਤਾ ਇਸ ਮਨੁੱਖ ਨੂੰ। ਅਸੀਂ ਤੁਸੀਂ ਕਹਿ ਸਕਦੇ ਹਾਂ ਵੀ ਹਾਂ ਚੰਗਾ ਭਲਾ ਹੈ, ਜਿਉਂਦਾ ਹੈ, ਇਹਨੂੰ ਕੀ ਹੋਇਆ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਹੀਂ, ਇਹ ਉਹਨਾਂ ਚਿਰ ਜਿਉਂਦਿਆਂ ਦੇ ਵਿੱਚ ਦਾਖਲ ਜਿੰਨੀ ਦੇਰ ਸ਼ਾਹ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਜਪ ਰਿਹਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵਈ। ਮੂੜ ਮਨੁੱਖ ਵੀ ਗੁਰੂ ਦੇ ਹਜ਼ੂਰ ਪਹੁੰਚ ਜਾਵੇ ਤੇ ਸਾਧ ਸੰਗਤ ਚਾਤਰ ਬਣ ਜਾਏਗਾ, ਬੁੱਧੀਵਾਨ ਬਣ ਜਾਏਗਾ। ਅਸੀਂ ਰੋਜ਼ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਦੀ ਬਾਣੀ ਸਰਵਣ ਕਰਦੇ ਹਾਂ, ਸਰੋਤਿਆਂ ਬਾਰੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਜਦੋਂ ਸੰਪੂਰਨਤਾ ਹੁੰਦੀ ਹੈ ਨਾ, ਜਿਸ ਵੇਲੇ ਸੰਪੂਰਨਤਾ ਹੋਣ ਲੱਗਦੀ ਹੈ ਤੇ ਉਸ ਵੇਲੇ ਬਚਨ ਆਉਂਦਾ ਹੈ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰੂ ਦੀ ਬਾਣੀ ਨੂੰ ਸੁਣਨ ਵਾਲਾ ਮਨੁੱਖ ਪੁਨੀਤ ਹੈ, ਕਹਿਣ ਵਾਲਾ ਪਵਿੱਤਰ, ਕਹਿਣ ਵਾਲਾ ਪਵਿੱਤਰ ਹੈ। ਬੜਾ ਵੱਡਾ ਮਾਣ ਦਿੱਤਾ ਗੁਰੂ ਸਾਹਿਬ ਨੇ ਸਰੋਤੇ ਜਨਾਂ ਨੂੰ, ਇਸੇ ਹੀ ਬਚਨ ਦੀ ਪੁਸ਼ਟੀ ਕੀਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਪਵਿੱਤਰ 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 ਪੁਨੀਤ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਤਿੰਨ ਵਾਰੀ ਬਚਨ ਕੀਤਾ ਪਵਿੱਤਰ 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 ਪੁਨੀਤ। ਬਕਤਾ ਕਹਿਣ ਵਾਲਾ ਜਿਹੜਾ ਹੈ ਉਹਦੇ ਨਾਲੋਂ ਸਰੋਤੇ ਨੂੰ ਤਿੰਨ ਗੁਣਾ ਫਲ ਜ਼ਿਆਦਾ ਪ੍ਰਾਪਤ ਹੈ। ਸਾਧ ਸੰਗਤ ਤਿੰਨ ਵਾਰੀ ਪਵਿੱਤਰ 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 ਕਹਿ ਕੇ ਤੇ ਫੇਰ ਪੁਨੀਤ ਦਾ ਸਿੱਕਾ ਮਾਰਿਆ ਗੁਰੂ ਅਰਜਨ ਦੇਵ ਜੀ ਨੇ। ਸਰੋਤਿਆਂ ਨੂੰ ਬੜਾ ਵੱਡਾ ਮਾਣ ਪ੍ਰਾਪਤ ਹੈ ਬਕਤਾ। ਹੋ ਸਕਦਾ ਬਾਣੀ ਪੜ੍ਹਦਿਆਂ ਬਚਨ ਕਰਦਿਆਂ ਬਿਰਤੀ ਖਿੰਡ ਜਾ, ਸਰੋਤਾ ਬੜੀ ਲਗਨ ਦੇ ਨਾਲ ਗੁਰੂ ਦੀ ਬਾਣੀ ਨੂੰ ਸੁਣ ਰਿਹਾ ਹੁੰਦਾ, ਗੁਰੂ ਦੇ ਬਚਨਾਂ ਨੂੰ ਸਰਵਣ ਕਰ ਰਿਹਾ ਹੁੰਦਾ ਸਾਧ ਸੰਗਤ। ਸਿੱਖ ਹਿਸਟਰੀ ਦੇ ਅੰਦਰ ਮਿਸਾਲ ਮਿਲਦੀ ਹੈ ਬੜੀ ਤਕੜੀ। ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਕਿਹਾ ਸੀ ਇੱਕ ਵਾਰ ਕੋਈ ਸਿੱਖ ਇਹੋ ਜਿਹਾ ਹੋਵੇ ਜਿਹੜਾ ਸ਼ੁੱਧ ਬਾਣੀ ਸੁਣਾਵੇ, ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾਵੇ। ਤੇ ਬੈਠੀ ਸੰਗਤ ਦੇ ਵਿੱਚੋਂ ਭਾਈ ਗੋਪਾਲਾ ਉੱਠਿਆ ਸੀ ਸਾਧ ਸੰਗਤ। ਭਾਈ ਗੋਪਾਲਾ ਹੱਥ ਜੋੜ ਕੇ ਖੜਾ, ਕਹਿੰਦਾ ਸਤਿਗੁਰੂ ਜੀ ਆਪ ਜੀ ਦੀ ਪ੍ਰਵਾਨਗੀ ਹੋਵੇ ਤੇ ਮੈਂ ਪਾਠ ਸ਼ੁਰੂ ਕਰਾਂ, ਆਗਿਆ ਬਖਸ਼ਿਸ਼ ਕਰੋ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਹਾਂ ਭਾਈ ਗੋਪਾਲਾ ਜੀ ਸ਼ੁਰੂ ਕਰੋ, ਆਰੰਭ ਕਰੋ ਗੁਰਬਾਣੀ ਨੂੰ। ਜਪਜੀ ਸਾਹਿਬ ਦਾ ਪਾਠ ਆਰੰਭ ਹੋ ਗਿਆ, ਬਾਬੇ ਨਾਨਕ ਦੀ ਬਾਣੀ ਆਰੰਭ ਕਰ ਦਿੱਤੀ, ਗੁਰਬਾਣੀ ਪੜ੍ਹਦਾ ਜਾ ਰਿਹਾ ਸੀ ਭਾਈ ਗੋਪਾਲਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸੋਚਦੇ ਨੇ ਬਹੁਤ ਸ਼ੁੱਧ ਪਾਠ ਕਰਦਾ ਹੈ, ਇਹਨੂੰ ਕੀ ਦੇ ਦਈਏ। ਸਾਧ ਸੰਗਤ ਦੁਨੀਆਂ ਦੀਆਂ ਨਿਆਮਤਾਂ ਤੇ ਨਜ਼ਰ ਮਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲੇ ਨੂੰ ਦੇਣ ਵਾਸਤੇ ਕੋਈ ਵਸਤੂ ਕੋਈ ਚੀਜ਼ ਪੂਰਿਆ ਨਾ ਉਤਰੀ। ਅਖੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੈਸਲਾ ਕਰ ਲਿਆ ਕਿ ਗੁਰੂ ਦੀ ਬਾਣੀ ਦੇ ਤੁੱਲ ਦੁਨੀਆਂ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਇੱਕ ਹੈ, ਉਹ ਹੈ ਬਾਬੇ ਨਾਨਕ ਦੇ ਘਰ ਦੀ ਗੱਦੀ, ਜਿਸ ਦੇ ਉੱਤੇ ਬਿਰਾਜਮਾਨ ਸਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਬੈਠਿਆਂ ਨੇ ਚੌਂਕੜਾ ਖੋਲਿਆ ਤੇ ਲੱਤ ਜਦੋਂ ਚੌਂਕੜੇ ਤੋਂ ਵੱਖਰੀ ਕੀਤੀ, ਭਾਈ ਗੋਪਾਲਾ ਬਾਣੀ ਪੜਦਾ ਨਜ਼ਰ ਪਈ, ਸੋਚਦਾ ਹੈ ਪਤਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਥੇ ਚੱਲੇ ਨੇ ਉੱਠ ਕੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਇਹ ਫੈਸਲਾ ਕਰ ਲਿਆ ਸੀ, ਹੋਰ ਤੇ ਕੁਝ ਨਹੀਂ ਹੈਗਾ, ਬਾਬੇ ਨਾਨਕ ਦੇ ਘਰ ਦੀ ਗੱਦੀ ਜ਼ਰੂਰ ਹੈਗੀ ਏ, ਇਹੋ ਹੀ ਦੇ ਦਈਏ ਭਾਈ ਗੋਪਾਲਾ ਜੀ ਨੂੰ। ਬਲਿਹਾਰ ਜਾਈਏ ਸਾਧ ਸੰਗਤ, ਸਿੱਖਾਂ ਨੂੰ ਵਡਿਆਈਆਂ ਦੇਣ ਵਾਲਾ ਘਰ ਬਾਬੇ ਨਾਨਕ ਦਾ ਘਰ। ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਵੀ ਧਰਮ ਦਾ ਇਤਿਹਾਸ ਸੱਚ ਪ੍ਰਚਾਰ ਦਾ ਕੋਈ ਵੀ ਇਤਿਹਾਸ, ਪਰ ਉਹਦੇ ਨਾਲ ਨਾਲ ਸਮਝਣ ਵਾਲਾ ਬਚਨ। ਕਿਸੇ ਨੇ ਆਪਣਿਆਂ ਸੇਵਕਾਂ ਨੂੰ ਆਪਣੇ ਸ਼ਿਸ਼ ਨੂੰ ਕੋਈ ਵਡਿਆਈ ਨਹੀਂ ਜੇ ਦਿੱਤੀ। ਇਹ ਬਾਬੇ ਨਾਨਕ ਦਾ ਘਰ ਸੀ ਜਿਨ੍ਹਾਂ ਨੇ ਸੇਵਕਾਂ ਨੂੰ ਸਿੱਖਾਂ ਨੂੰ ਵਡਿਆਈਆਂ ਦਿੱਤੀਆਂ, ਨਹੀਂ ਤੇ ਦੁਨੀਆਂ ਦੇ ਵਿੱਚ ਜਿੰਨੇ ਪੀਰ ਪੈਗੰਬਰ ਔਲੀਏ ਆਏ ਆਪਣੀ ਪੂਜਾ ਕਰਵਾ ਕੇ ਤੇ ਦੁਨੀਆਂ ਦੇ ਵਿੱਚੋਂ ਜਾਂਦੇ ਲੱਗੇ, ਕਿਸੇ ਨੇ ਆਪਣਿਆਂ ਸੇਵਕਾਂ ਨੂੰ ਕੋਈ ਵਡਿਆਈ ਨਹੀਂ ਜੇ ਦਿੱਤੀ। ਇਤਿਹਾਸ ਪੜ੍ਹ ਕੇ ਵੇਖ ਲਓ, ਪਤਾ ਲੱਗ ਜਾਏਗਾ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫੈਸਲਾ ਕਰ ਲਿਆ ਸੀ ਨਾ ਕਿ ਬਾਬੇ ਨਾਨਕ ਦੇ ਘਰ ਦੀ ਗੱਦੀ ਜ਼ਰੂਰ ਹੈਗੀ ਹੈ, ਗੁਰੂ ਦੀ ਬਾਣੀ ਦੇ ਤੁੱਲ ਇਹੀ ਦੇ ਦਿੰਦੇ, ਤਾਂ ਚੌਂਕੜਾ ਖੋਲਿਆ ਸੀ। ਭਾਈ ਗੋਪਾਲਾ ਬਾਣੀ ਪੜਦਿਆਂ ਜਦੋਂ ਨਜ਼ਰਾਂ ਪਈਆਂ, ਸੋਚਦਾ ਹੈ ਪਤਾ ਨਹੀਂ ਕਿੱਥੇ ਚੱਲੇ ਨੇ ਗੁਰੂ ਸਾਹਿਬ। ਦੋ ਘੋੜੇ ਆਏ ਨੇ, ਉਹ ਤਬੇਲੇ ਚ ਬੱਧੇ ਹੋਏ ਨੇ, ਕਿੰਨਾ ਚੰਗਾ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਘੋੜਾ ਮੈਨੂੰ ਦੇ ਦਿੰਦੇ ਗੁਰੂ ਸਾਹਿਬ। ਦਿਲਾਂ ਦੀਆਂ ਬੁੱਝਣ ਵਾਲਾ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਘੱਟ ਘੱਟ ਕੇ ਅੰਤਰ ਕੀ ਜਾਣਤ। ਫੇਰ ਚੌਂਕੜਾ ਉਸੇ ਤਰ੍ਹਾਂ ਚੌਂਕੜਾ ਮਾਰ ਲਿਆ, ਬੈਠ ਗਏ। ਪਾਠ ਪੂਰਾ ਹੋ ਗਿਆ, ਸੰਪੂਰਨ ਹੋ ਗਿਆ, ਬੜਾ ਸ਼ੁੱਧ ਪਾਠ ਸੀ। ਸਾਧ ਸੰਗਤ ਸ਼ੁੱਧਤਾ ਦੇ ਵਿੱਚ ਹੀ ਫਲ ਪ੍ਰਾਪਤ ਹੋਵੇਗਾ ਤੇ ਸ਼ੁੱਧਤਾ ਦੇ ਵਿੱਚ ਹੀ ਆਨੰਦ ਆਵੇਗਾ ਗੁਰੂ ਦੀ ਬਾਣੀ ਨੂੰ ਸੁਣਨ ਦਾ। ਪਾਠ ਕਰ ਰਿਹਾ ਹੋਵੇ ਕੋਈ ਵੀ ਮਨੁੱਖ, ਜਿਸ ਵੇਲੇ ਲੱਗ ਮਾਤਰ ਕੋਈ ਇਧਰ ਦੀ ਉਧਰ ਲੱਗ ਜਾਏ, ਅਰਥ ਤੋਂ ਅਨਰਥ ਹੋ ਜਾਇਆ ਕਰਦਾ। ਸ਼ੁੱਧਤਾ ਦੇ ਵਿੱਚ ਹੀ ਫਲ ਦੀ ਪ੍ਰਾਪਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਰੀ ਜੰਗ ਲੜਿਆ ਸ੍ਰੀ ਮੁਕਤਸਰ ਸਾਹਿਬ ਦਾ। ਇਸ ਜੰਗ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪ ਕੀਤੀ ਹੈ, ਉੱਥੇ ਹੀ ਇਹ ਪਰੰਪਰਾ ਆਰੰਭ ਕੀਤੀ। ਗੁਰੂ ਸ਼ਬਦ ਦੀ ਵਿਆਖਿਆ, ਗੁਰਬਾਣੀ ਦਾ ਕੀਰਤਨ, ਸਾਜਾਂ ਦੀ ਵਿਦਵਤਾ ਸੇਵਕਾਂ ਨੂੰ ਦਿੱਤੀ। ਸਬਕ ਦਿੰਦੇ ਸਨ, ਸੰਥਿਆ ਦਿੰਦੇ ਸਨ ਗੁਰੂ ਜੀ, ਫਿਰ ਸੁਣਦੇ ਸਨ। ਇੱਕ ਦਿਨ ਐਸਾ ਵੀ ਆਇਆ, ਵਿਦਿਆਰਥੀ ਪੜ੍ਹ ਰਿਹਾ ਸੀ ਰਾਮਕਲੀ ਰਾਗ, ਦੱਖਣੀ ਓਂਕਾਰ ਦੀ ਬਾਣੀ। ਉਹਦੇ ਵਿੱਚ ਪੰਕਤੀਆਂ ਆਉਂਦੀਆਂ ਨੇ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਉਹ ਜਿਹੜਾ ਵਿਦਿਆਰਥੀ ਸੀ ਉਹ ਪੜ੍ਹਦਾ ਜਾ ਰਿਹਾ ਸੀ, ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ। ਉਚਾਰਨ ਗੁਰਬਾਣੀ ਦਾ ਸ਼ੁੱਧ, ਕੈ ਦੋ ਲਾਵਾਂ ਲੱਗੀਆਂ ਨੇ, ਉੱਥੇ ਮੂੰਹ ਖੋਲ ਕੇ ਬੋਲਣਾ ਪੈਂਦਾ ਕੈ ਤੇ ਕੇ, ਇੱਕ ਲਾਵ ਹੋਵੇ ਤੇ ਕੇ ਜਾਣੇ ਗੁਰਸੂਰਾ। ਇਹਦਾ ਮਤਲਬ ਨਿਕਲਦਾ ਵੀ ਗੁਰੂ ਕੁਛ ਵੀ ਨੀ ਜਾਣਦਾ, ਉਹ ਤੇ ਸਮਰੱਥ ਹੈ ਨਾ, ਕਰਨ ਕਾਰਨ ਸਮਰੱਥ ਪਾਤਸ਼ਾਹ ਦਾ ਘਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਾਗੇ ਬੈਠੇ ਇੱਕ ਸਿੰਘ ਨੂੰ ਕਿਹਾ, ਭਾਈ ਇਹਨੂੰ ਬੁਲਾਓ ਵਿਦਿਆਰਥੀ ਨੂੰ। ਲਾਗੇ ਬੁਲਾਇਆ, ਕਹਿਣ ਲੱਗੇ ਭਾਈ ਬਾਣੀ ਸ਼ੁੱਧ ਪੜ੍ਹ। ਫਿਰ ਉਹਨੇ ਉਸੇ ਤਰ੍ਹਾਂ ਹੀ ਉਚਾਰਨ ਕੀਤਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਨ ਲੱਗੇ, ਕਹਿਣ ਲੱਗੇ ਭਾਈ ਤੇਰਾ ਸਰੀਰਕ ਢਾਂਚਾ ਬੜਾ ਸੋਹਣਾ, ਪਰਮੇਸ਼ਰ ਨੇ ਰਹਿਮਤ ਕੀਤੀ ਏ, ਹੱਥ ਤੇਰਾ ਪੰਜ ਉਂਗਲਾਂ ਨੇ ਨਾ, ਉਂਗਲ ਦਾ ਇੱਕ ਪੋਟਾ, ਆਪਾਂ ਸਾਰੇ ਸਮਝਦੇ ਹਾਂ ਪੰਜਾਬ ਦੇ ਰਹਿਣ ਵਾਲੇ ਪੋਟਾ ਕਿਹਨੂੰ ਕਹਿੰਦੇ, ਇੱਕ ਚੀਚੀ ਦਾ ਪੋਟਾ ਹੀ ਲਾਹ ਦਈਏ ਨਾਲੋਂ ਤੇ ਪੰਜਾਬ ਦੀ ਧਰਤੀ ਤੇ ਕਹਿੰਦੇ ਹੁੰਦੇ ਨੇ ਕਿ ਸਰੀਰ ਨੂੰ ਬੱਜ ਲੱਗ ਗਈ ਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਤੂੰ ਤੇ ਇੱਕ ਲਾਮ ਨਾਲ ਵੀ ਲਾਹ ਛੱਡੀ ਏ, ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ। ਤੇਰਾ ਮਤਲਬ ਹੈ ਵੀ ਗੁਰੂ ਕੁਛ ਵੀ ਨੀ ਜਾਣਦਾ, ਸ਼ੁੱਧਤਾ ਦੇ ਵਿੱਚ ਹੀ ਆਨੰਦ ਪ੍ਰਾਪਤ ਤੇ ਸ਼ੁੱਧਤਾ ਦੇ ਵਿੱਚ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਬਾਣੀ ਨੂੰ ਸੁਣਨਾ ਤੇ ਗੁਰੂ ਦੀ ਬਾਣੀ ਨੂੰ ਉਚਾਰਨ ਕਰਨਾ, ਇਹ ਗੁਰੂ ਦੀ ਰਹਿਮਤ ਹੋਵੇ। ਉਸਤਾਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਹ ਮੁਰਾਦ ਪੱਲੇ ਨਹੀਂ ਪੈ ਸਕਦੀ। ਇੱਕ ਦੁਨਿਆਵੀ ਵਾਰਸ਼ਾ ਹੋਇਆ, ਉਹਨੇ ਕਿਹਾ ਬਿਨਾਂ ਮੁਰਸ਼ਦਾਂ ਰਾਹ ਨਹੀਂ ਹੱਥੇ ਆਉਂਦੇ, ਦੁੱਧਾਂ ਬਾਜ ਨਾ ਰਿੱਝ ਦੀ ਖੀਰ ਮੀਆਂ। ਉਹਨੇ ਬਚਨ ਕੀਤਾ مرشد تو بنا رستہ نہیں لبدا، جنوں استادی تے شاگردی کیا جاندا ہے۔ بالکل نال مثال دتی ہے بھی دودھ تو بنا کھیر نہیں جے بن سکتی، پانی نال بھی کدی کھیر بنی ہے۔ گھروں ہی جڑا جپجی صاحب پڑھ کے تے آکھے میں ہن اکھنڈ پاٹھ ہی بن گیا، یہ ات کتھنی ہو جائے گی سادھ سنگت۔ شدتا دے وچ ہی آنند دی پراپتی ہے، شدتا دے وچ ہی پھل دی پراپتی ہے۔ ستگرو گرو صاحب دی بانی کہندی ہے کہ بھائی پوتر 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 پنیت سروتا جان، جیڑا بانی نو سندا جا رہا ہے اونو تین گنا پھل زیادہ پراپت ہے بکتا بکتے نالو۔ ہو سکتا بانی پڑھدیا برتی کھنڈ جائے، جویں کہ تسی ہنے سرون کیتا ہے نا گرو دا اتہاس۔ ستگرو جی کہندے نے بھائی آنند اسے بچنا دے وچ پراپت ہے جیڑا سچ دے نال جڑیا بچن۔ گرو گوبند سنگھ جی مہاراج کہندے نے سنے گونگیو یا سو رس نہ پاوئی، سنے موڑ چتلائے چترتا آوئی۔ پھر کہندے نے دکھ درد پاؤ نکٹ نہ تین نر کے رہے۔ باجا والے گرو نے کہا جے تو سچ دے نال جڑیا ہویا تے گرو پاتشاہ جی دے چرناں دا اوٹ آسرا لیا، نہ دکھ نیڑے آ سکدا نہ درد نیڑے آ سکدا نہ پاؤ نیڑے آ سکدا۔ دکھ درد پاؤ نکٹ نہ تین ڈر کے رہے، اے نیڑے نہیں رہندے دور ہو جان گے۔ آسا جی دی وار دا کیرتن روز ہر گردوارا صاحب دے اندر ہوندا ہے سادھ سنگت، تے راگی سنگھ جدوں کیرتن کر رہے ہوندے نے نا آسا جی دی وار دے وچ روز بچن ہوندا ہے نانک جن من پاؤ تنا من پاؤ۔ بابے نانک دے بول نے جس منوکھ نے گرو دا ڈر مان دیا، گرو نو حاضر سمجھیا، اوتھے پاؤ پریم بن جائے گا، شردا بن جائے گی۔ تے جے اجے گرو نو حاضر ناظر منیا ہی نہیں، اے سچ ہے سادھ سنگت، شردا کتھوں پراپت ہونی ہے، پریم کتھوں پراپت ہونا ہے۔ جے گرو دا ڈر منیا کہ میرا گرو مینوں ویکھدا ہے، ہر جگہ تے رمیا ہویا۔ گرو تیغ بہادر صاحب جی کہندے نے کٹ کٹ میں ارجو بسے سنتن کہو پکار، کٹ کٹ جرے جرے دے اندر رمیا ہویا ہے۔ او مالک پلے پرشاں دا کتھن ہے گرو تیغ بہادر صاحب جی بچن کر دے۔ ستگر سچے پاتشاہ جی سمجھا رہے نے نانک جن من پاؤ تنا من پاؤ، جے گرو دا ڈر مان کے چلے تے شردا بھی بن جائے گی۔ تے ستگرو جی کہندے نے کہ بھائی دکھ درد پاؤ ڈگٹ نہ تن کے نہ تن نر کے رہے۔ گرو گوبند سنگھ جی مہاراج کہندے نے نہ دکھ نیڑے رہ سکدا نہ درد نیڑے رہ سکدے نے تے نہ پاؤ۔ باجا والے گرو نے بخشش کیتی ہے، دکھ اصل مہینیاں دے وچ جڑا دکھ لفظ ہے نا، اے تے اسی روز رہ راج صاحب جی دا پاٹھ جدوں سندے ہاں تے روز چیتاونی ملتی ہے سانو بابے نانک دی رسنا تو۔ تن گرو نانک صاحب جی کہندے نے دکھ دارو ਸੁਖ ਰੋਗ ਭਇਆ। ਦਾਰੂ ਇਲਾਜ ਨੂੰ ਕਹਿੰਦੇ ਨੇ ਸਾਧ ਸੰਗਤ, ਦੁੱਖ ਦਾਰੂ। ਜਿਸ ਵੇਲੇ ਕੋਈ ਘਟਨਾ ਵਰਤ ਜਾਂਦੀ ਹੈ ਨਾ ਜ਼ਿੰਦਗੀ ਚ, ਕਸ਼ਟ ਜਿਸ ਵੇਲੇ ਕੋਈ ਆ ਜਾਂਦਾ ਹੈ, ਇਹ ਸੱਚ ਹੈ, ਉਸ ਵੇਲੇ ਪਰਮੇਸ਼ਰ ਦੀ ਯਾਦ ਆਉਂਦੀ ਹੈ। ਉਸ ਵੇਲੇ ਤੇ ਫਿਰ ਬੇਅੰਤ ਸੁੱਖਣਾ ਵੀ ਸੁੱਖਣੀਆਂ ਸ਼ੁਰੂ ਕਰ ਦਿੰਦਾ, ਸੱਚੇ ਪਾਤਸ਼ਾਹ ਅਖੰਡ ਪਾਠ ਕਰਾਵਾਂਗਾ, ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਲੰਗਰ ਕਰਾਵਾਂਗਾ, ਸੱਚੇ ਪਾਤਸ਼ਾਹ ਪੰਜ ਸਿੰਘਾਂ ਨੂੰ ਘਰ ਸੱਦ ਕੇ ਦੇ ਪ੍ਰਸ਼ਾਦਾ ਛਕਾਵਾਂਗਾ। ਇਹ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਆ ਗਿਆ, ਕੋਈ ਘਟਨਾ ਵਾਪਰ ਗਈ, ਉਦੋਂ ਬਾਰ ਬਾਰ ਇਹ ਬੇਨਤੀਆਂ ਕਰਦਾ ਮੇਰੀ ਦੁੱਖਾਂ ਦੀ ਨਿਵਿਰਤੀ ਹੋ ਜਾਵੇ। ਉਸ ਵੇਲੇ ਤੇ ਸਾਧ ਸੰਗਤ ਫਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਤੇ ਗ੍ਰੰਥੀ ਸਿੰਘ ਦੇ ਹੱਥ ਦੇ ਵਿੱਚ ਕਾਗਜ਼ ਫੜਾਇਆ ਹੁੰਦਾ, ਬਾਬਾ ਜੀ ਅਰਦਾਸ ਕਰੋ ਸੱਚੇ ਪਾਤਸ਼ਾਹ ਮਿਹਰ ਕਰ ਦੇਵੇ, ਰਹਿਮਤ ਕਰ ਦੇਵੇ। ਪਰ ਗੁਰੂ ਦੀ ਬਾਣੀ ਤੇ ਕਹਿੰਦੀ ਹੈ ਨਾ, ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨੇਤਰ। ਜੇ ਭਾਈ ਕੰਮ ਪੈਣ ਤੇ ਹੀ ਗੁਰੂ ਨੂੰ ਸਿਮਰਨਾ, ਗੁਰੂ ਨੂੰ ਯਾਦ ਕਰਨਾ, ਹਮੇਸ਼ਾ ਕਿਉਂ ਨਹੀਂ ਯਾਦ ਕਰਦਾ? ਕਿਉਂਕਿ ਉਹਦੇ ਦਰ ਤੋਂ ਬਿਨਾਂ ਤੇ ਢੋਈ ਨਹੀਂ ਸਾਨੂੰ ਕਿਧਰੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਨਿਮਖ ਸਮਾਂ ਇੰਨਾ ਕੁ ਹੁੰਦਾ, ਅੱਖ ਦੀ ਪਲਕ, ਅੱਖ ਦੀ ਚਿਮਣੀ ਬੰਦ ਕਰ ਲਓ ਤੇ ਖੋਲ ਲਓ, ਨਿਮਖ ਸਮਾਂ ਖਤਮ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੰਨਾ ਸਮਾਂ ਵੀ ਕਿਤੇ ਢਿੱਲ ਨਾ ਰਹਿ ਜਾਏ, ਪਾਤਸ਼ਾਹ ਦੀ ਯਾਦ ਵਿੱਚ ਜੁੜਨ ਦੀ ਢਿੱਲ ਨਾ ਹੋ ਜਾਏ ਕਿਤੇ। ਦਿਨ ਰਾਤੀ ਅਰਾਧੋ ਪਿਆਰੋ, ਦਿਨ ਰਾਤ ਚਾਰ ਪੈਰ ਦਿਨ ਦੇ ਨੇ, ਚਾਰ ਪੈਰ ਰਾਤ ਦੇ ਨੇ, ਅੱਠ ਪੈਰ ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਉਹ ਬਚਨ ਵੱਖਰਾ, ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, ਖਾਸ ਕਰਕੇ ਜਿਹੜਾ ਅੰਮ੍ਰਿਤਧਾਰੀ ਸਿੰਘ ਅੰਮ੍ਰਿਤ ਵੇਲੇ ਸਰੀਰਕ ਸ਼ੁੱਧੀ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰੇ, ਸੰਧਿਆ ਦਾ ਸਮਾਂ ਜਿਸ ਵੇਲੇ ਹੋ ਜਾਵੇ ਰਹਿਰਾਜ ਸਾਹਿਬ ਜੀ ਦਾ ਪਾਠ ਕਰੇ, ਗਫਾ ਪਾਣੀ ਛਕ ਲਿਆ, ਜਿਸ ਵੇਲੇ ਬਿਸਤਰ ਤੇ ਆਰਾਮ ਕਰਨਾ ਚੌਂਕੜਾ ਲਗਾ ਕੇ ਬਹਿ ਜਾਏ, ਸੋਹਲੇ ਕੀਰਤਨ ਸੋਹਲੇ ਦਾ ਪਾਠ ਕਰੇ, ਸ਼ੁਕਰਾਨਾ ਕਰੇ ਮਾਲਕ ਦਾ, ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਹੁਕਮ ਦੇ ਅੰਦਰ ਰਜਾ ਦੇ ਅੰਦਰ ਬਤੀਤ ਹੋਇਆ, ਸੱਚੇ ਪਾਤਸ਼ਾਹ ਚਾਰ ਪੈਰ ਰਾਤਰੀ ਆਈ ਹੈ, ਆਪ ਜੀ ਦੇ ਹੁਕਮ ਦੇ ਅੰਦਰ ਬਤੀਤ ਹੋਵੇ, ਸਵਾਸ ਸਵਾਸ ਆਪ ਜੀ ਦਾ ਨਾਮ ਚੇਤੇ ਆਵੇ। ਇਹ ਬੇਨਤੀ ਕਰੇ ਗੁਰੂ ਦੀ ਹਜੂਰੀ ਵਿੱਚ, ਮੰਗ ਮੰਗੇ ਗੁਰੂ ਦੇ ਹਜੂਰ। ਕਈ ਵਾਰੀ ਵੇਖਣ ਵਿੱਚ ਆਉਂਦਾ ਨਾ, ਦਿਨੇ ਜੋ ਕੁਝ ਮਨੁੱਖ ਸੋਚਦਾ ਜਾਂ ਤਰਦਾ ਜਾ ਰਿਹਾ ਤੇ ਸੁੱਤੇ ਪਿਆ ਵੀ ਇਹ ਜੀਵ ਬੋਲੀ ਜਾਏਗਾ, ਬੁਰੜਾਈ ਜਾਏਗਾ। ਭਗਤ ਕਬੀਰ ਸਾਹਿਬ ਜੀ ਨੇ ਤੇ ਕਹਿ ਦਿੱਤਾ ਵੀ ਜਿਹੜਾ ਮਨੁੱਖ ਸੁੱਤੇ ਪਿਆ ਹੀ ਉਹਦੇ ਮੂੰਹ ਦੇ ਵਿੱਚੋਂ ਰਾਮ ਦਾ ਨਾਮ ਨਿਕਲਦਾ ਨਾ, ਕਬੀਰ ਸੁਪਨੇ ਹੂੰ ਬੁਰੜਾਏ ਕੇ ਜਿਹ ਮੁਖ ਨਿਕਸੇ ਰਾਮ, ਤਾਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਹੜਾ ਐਸਾ ਸਿੱਖ ਜਿਹੜਾ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਿਆ, ਜੇ ਉਹ ਰਾਤ ਆਰਾਮ ਕਰ ਰਿਹਾ ਹੋਵੇ, ਸੁੱਤੇ ਪਿਆ ਹੋਇਆ ਉਹਦੇ ਮੂੰਹ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਉਚਾਰਨ ਹੋ ਰਿਹਾ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਆ ਜਿਹੜਾ ਮੇਰਾ ਸਰੀਰ ਹੈ ਨਾ, ਇਸ ਖਲੜੀ ਨੂੰ ਉਤਾਰ ਕੇ ਉਹਦੇ ਚਰਨਾਂ ਦੇ ਜੋੜੇ ਬਣ ਜਾਣ। ਸਾਧ ਸੰਗਤ ਕੈਸੀ ਵਡਿਆਈ ਦਿੱਤੀ ਹੈ ਨਾਮ ਜਪਣ ਵਾਲਿਆਂ ਨੂੰ। ਦਿਨ ਰਾਤੀ ਰਾਧੋ ਪਿਆਰੋ, ਅੱਠੇ ਪੈਰ ਗੁਰੂ ਸਾਹਿਬ ਨੇ ਜਿਹੜਾ ਅੰਮ੍ਰਿਤਧਾਰੀ ਸਿੰਘ ਉਹਦੇ ਬਾਰੇ ਦੇ ਵਿੱਚ ਬਚਨ ਕੀਤਾ, ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਪੰਜ ਬਾਣੀਆਂ ਦਾ ਨਿਤਨੇਮ ਕਰੇ ਅੰਮ੍ਰਿਤ ਵੇਲੇ, ਸੰਧਿਆ ਵੇਲੇ ਰਹਿਰਾਜ ਸਾਹਿਬ ਦਾ ਪਾਠ ਕਰੇ, ਬਿਸਤਰ ਤੇ ਆਰਾਮ ਕਰਨਾ ਤੇ ਉਸ ਵੇਲੇ ਸੋਹਲੇ ਦਾ ਪਾਠ ਕਰਕੇ ਬੇਨਤੀ ਕਰੇ ਸੱਚੇ ਪਾਤਸ਼ਾਹ। ਚਾਰ ਪੈਰ ਦਿਨ ਆਪ ਜੀ ਦੇ ਹੁਕਮ ਦੇ ਅੰਦਰ ਰਜਾ ਦੇ ਅੰਦਰ ਗੁਜ਼ਰਿਆ। ਸਤਿਗੁਰੂ ਜੀ ਚਾਰ ਪੈਰ ਰਾਤਰੀ ਆਈ ਹੈ, ਆਪ ਜੀ ਦੇ ਹੁਕਮ ਦੇ ਅੰਦਰ ਰਜਾ ਦੇ ਅੰਦਰ ਬਤੀਤ ਹੋਵੇ, ਸਵਾਸ ਸਵਾਸ ਆਪ ਜੀ ਦਾ ਨਾਮ ਚੇਤਿਆ ਹੋਵੇ, ਇਹ ਬੇਨਤੀ ਕਰੇ, ਮੰਗ ਮੰਗੇ ਗੁਰੂ ਦੇ ਹਜ਼ੂਰ। ਤੇ ਇਹ ਵੀ ਫਿਰ ਕਹੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ, ਮੇਰਾ ਕਰ ਦਿਓ ਤੇ ਭਲੇ ਪੁਰਸ਼ਾਂ ਦੀ ਸੰਗਤ ਬਖਸ਼ੋ, ਚੰਗਿਆਂ ਦੀ ਸੰਗਤ ਵਿਚ ਮੈਂ ਬੈਠਣਾ ਕਰਾਂ। ਜੇ ਭੈੜਿਆਂ ਦੀ ਸੰਗਤ ਦੇ ਵਿਚ ਬਹਿ ਗਿਆ ਨਾ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਕ ਪੰਕਤੀ ਬੜੀ ਸੁੰਦਰ, ਸੰਗ ਪਸੰਗੀ ਬੈਸਤੇ ਤਬ ਪੁੱਛੇ ਧਰਮ ਰਾਜ। ਇਹ ਕਹਿ ਦਿੱਤਾ ਗੁਰਬਾਣੀ ਨੇ ਵੀ ਜਿਹੜਾ ਸੰਗ ਤੈਨੂੰ ਨਹੀਂ ਨਾ ਕਰਨਾ ਚਾਹੀਦਾ, ਕੁਸੰਗ, ਜੇ ਤੂੰ ਕੁਸੰਗੀਆਂ ਦੇ ਵਿਚ ਬਹਿ ਗਿਆ ਤੇ ਧਰਮ ਰਾਜ ਨੇ ਉਥੇ ਗਵਾਹੀ ਦੇ ਦੇਣੀ ਹੈ ਵੀ ਜਿੱਥੇ ਨਹੀਂ ਸੀ ਜਾਣਾ ਚਾਹੀਦਾ ਉਥੇ ਜਾ ਕੇ ਬਹਿ ਗਿਆ ਸੀ। ਇਸ ਕਰਕੇ ਇਹ ਮੰਗ ਮੰਗੇ ਗੁਰੂ ਦੇ ਹਜ਼ੂਰ। ਤੇ ਗੁਰਬਾਣੀ ਕਹਿੰਦੀ ਏ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹਿਓ ਕਿਹੜੇ ਕੰਮ ਹੈ ਨੇ ਨਾ। ਸਾਧ ਸੰਗਤ ਕਈ ਸਿਰ ਅੜਾਊ ਲੋਕ ਦੁਨੀਆਂ ਦੇ ਵਿਚ ਜਿਹੜੇ ਕਹਿੰਦੇ ਨੇ ਅਗਲਾ ਪਾਸਾ ਕਿੱਥੇ ਕਿਹਨੇ ਵੇਖਿਆ, ਜੇ ਵੇਖਿਆ ਨਹੀਂ ਤੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖ ਕਿਉਂ ਦਿੱਤਾ? ਇਸੇ ਕਰਕੇ ਲਿਖਿਆ ਹੈਗਾ ਅਗਲਾ ਪਾਸਾ, ਜਦੋਂ ਜਾਏਗਾ ਮਨੁੱਖ ਤੇ ਉੱਥੇ ਪੁੱਛਿਆ ਜਾਣਾ ਕੀ ਕਰਦਾ ਰਿਹਾ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਈ ਤਲਬਾ ਪੋਸਣ ਆਕੀਆ, ਬਾਕੀ ਜਿੰਨਾ ਰਹੀ ਅਜਰਾਈਰ ਫਰੇਸ਼ਤਾ, ਹੋਸ਼ੀ ਆਏ ਤਈ ਕੂੜਨ ਖੁੱਟੇ ਨਾਨਕਾ, ਓੜਕ ਸੱਚ ਰਹੀ। ਅਖੀਰ ਨੂੰ ਸੱਚ ਦੀ ਪੂਜਾ ਹੋਣੀ ਹੈ ਸਾਧ ਸੰਗਤ, ਅਸੀਂ ਸੱਚ ਦੇ ਨਾਲ ਜੁੜੇ ਰਹੀਏ। ਸਰੋਤੇ ਜਨ ਸਤ ਸੰਗੀ ਜਨ, ਜਿਹੜੇ ਗੁਰੂ ਦੀ ਬਾਣੀ ਨੂੰ ਸੁਣਨ ਵਾਲੇ ਨੇ ਗੁਰੂ ਦੇ ਚਰਨਾਂ ਦਾ ਪ੍ਰਾਪਤ ਕਰ ਲੈ, ਪਿਆਰ ਪ੍ਰਾਪਤ ਕਰਨ ਤੇ ਗੁਰੂ ਸਾਹਿਬ ਚੜ੍ਹਦੀ ਕਲਾ ਦੇ ਵਿਚ ਰੱਖਣ। ਆਓ ਗੁਰੂ ਗੋਬਿੰਦ ਸਿੰਘ ਜੀ ਦਾ ਨਾਰਾ ਬੁਲੰਦ ਕਰੀਏ ਜੀ, ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।